மந்தன் போகா கோட்டு திகன்லா பேப்பர் சரணா புரட்டே போல செஞ்சுருக்க கிஸ்மத்தினும் பதிலாம் ਹਰ ਦੋਨਾਂ ਹਾਲਤਾਂ ਵਿੱਚ ਰੋਗੀ ਹੈ। ਰੋਗੀ ਦੁਖੀ ਹੋਇਆ ਕਰਦਾ ਹੈ, ਰੋਗੀ ਸੁਖੀ ਨਹੀਂ ਹੁੰਦਾ, ਅਰੋਗ ਪੁਰਸ਼ ਹੀ ਸੁਖੀ ਹੁੰਦਾ ਹੈ। ਮਨ ਦੇ ਰੋਗ ਜਿਸਮਾਨੀ ਰੋਗਾਂ ਨਾਲੋਂ ਜ਼ਿਆਦਾ ਦੁਖਦਾਈ ਔਰ ਖਤਰਨਾਕ, ਬਲਕਿ ਅਗਲੇ ਜਨਮ ਦੇ ਵਿੱਚ ਵੀ ਇਹੀ ਲੈ ਜਾਂਦੇ ਹਨ। ਅਗਰ ਮਨ ਦੇ ਰੋਗ ਹਟ ਜਾਣ, ਅਗਲੇ ਜਨਮ ਵਿੱਚ ਇਸਨੂੰ ਲਿਆਉਣ ਨੂੰ ਕੋਈ ਸ਼ਕਤੀ ਸਮਰੱਥ ਨਹੀਂ ਹੈ। ਤਾਂ ਕਿ ਮਨ ਔਰ ਤਨ ਦੇ ਰੋਗ ਦੋਨਾਂ ਨੂੰ ਦੂਰ ਕਰਨ ਵਾਸਤੇ ਅੰਮ੍ਰਿਤ ਵੇਲੇ ਦਾ ਇਸ਼ਨਾਨ, ਨਾਮ ਦਾ ਸਿਮਰਨ, ਭਜਨ, ਇਹ ਉਪਾਅ ਗੁਰੂ ਜੀ ਨੇ ਦੱਸਿਆ। ਅੰਮ੍ਰਿਤ ਵੇਲੇ ਇਸ਼ਨਾਨ ਕਰੋ, ਸਿਮਰਨ ਕਰੋ, ਮਨ ਤਨ ਨੂੰ ਅਰੋਗਤਾ ਮਿਲੇਗੀ। ਦੂਸਰਾ, ਇਨਸਾਨ ਆਪਣੀ ਕਿਸਮਤ ਨੂੰ ਚੰਗੀ ਬਣਾਉਣਾ ਚਾਹੁੰਦਾ। ਹਰ ਇੱਕ ਚਾਹੁੰਦਾ ਹੈ ਦੁੱਖ ਦੇ ਵਿੱਚ ਮੇਰੀ ਬੁਰੀ ਕਿਸਮਤ, ਹਾਂ ਚਾਹੁੰਦਾ ਹੈ ਅੱਛੀ ਕਿਸਮਤ ਬਣੇ, ਤੇ ਉਹ ਬਣਾਉਣ ਦਾ ਵੀ ਇਹੀ ਉਪਾਅ। ਕੋਟ ਵਿਘਨ ਲਾਥੇ ਪਰਮਸ਼ਰਨ, ਪ੍ਰਭ ਕੇ ਗੁਰੂ ਦੀ ਸ਼ਰਨ ਗਿਰ ਕੇ ਨਾਮ ਜਪਣਾ, ਇਉਂ ਕਰੋੜਾਂ ਵਿਘਨ ਦੂਰ ਹੁੰਦੇ ਹਨ। ਅੱਗੇ ਇਨਸਾਨ ਦੀ ਕਿਸਮਤ ਅੱਛੀ ਬਣਦੀ ਹੈ ਪ੍ਰਗਟੇ ਫਲੇ ਸੰਜੋਗਾਂ। ਸੋ ਉਹ ਵਕਤ ਗੁਰੂ ਜੀ ਨੇ ਕਿਸਮਤਾਂ ਬਦਲਣ ਵਾਸਤੇ, ਚੰਗੀਆਂ ਬਣਾਉਣ ਵਾਸਤੇ, ਤਨ ਮਨ ਨੂੰ ਅਰੋਗ ਬਣਾਉਣ ਵਾਸਤੇ ਇਹ ਨੁਸਖਾ ਦੱਸਿਆ। ਉਹ ਵਕਤ ਹੋਇਆ, ਇਹੀ ਨਹੀਂ ਦੱਸਿਆ ਗੁਰੂ ਜੀ ਨੇ, ਆਪ ਅਮਲ ਕਰਕੇ ਇਸ ਤੇ ਅਮਲੀ ਜਾਣਾ ਚਾਹੁੰਦਾ ਹੈ। ਦਸੇ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਜਿੱਥੇ ਕਿਤੇ ਆਉਂਦਾ ਜਾਮ ਜਾਮਨੀ ਜਾਗੇ ਕਿਰਪਾ, ਅੰਮ੍ਰਿਤ ਵੇ ਕਿਰਪਾਲੂ ਸਤਿਗੁਰੂ ਉੱਠੇ। ਜੰਗ ਦਰਬਾਰ ਦੇ ਦੌਰਾਨ ਵਿੱਚ ਦੇਸ਼ ਦੀ ਸੁਤੰਤਰਤਾ ਵਾਸਤੇ ਜ਼ੁਲਮ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਨੂੰ ਇਹਨੇ ਸੁਤੰਤਰ ਤਲਵਾਰ ਫੜਨੀ ਪਈ। ਗੁਰੂ ਛੇਵੇਂ ਪਾਤਸ਼ਾਹ ਗੁਰੂ ਦਸਮ ਪਾਤਸ਼ਾਹ ਨੇ ਜੰਗ ਕੀਤੇ ਹਨ। ਸੋ ਜੰਗ ਦੇ ਦੌਰਾਨ ਵਿੱਚ ਵੀ ਗੁਰੂ ਦਸਮ ਪਾਤਸ਼ਾਹ ਸਾਰੀਆਂ ਵੀ ਜੰਗ ਜਪਾਲ ਕਰਦੇ ਆ। ਇੱਧਰ ਅਸੀਂ ਦੱਖਣ ਦੇਸ਼ ਵਿੱਚ ਪਹੁੰਚੇ। ਸੋ ਉਹਨਾਂ ਦੌਰਾਨ ਵਿੱਚ ਵੀ ਅਕਾਲ ਉਪਾਸਨਾ, ਇਹ ਜੋ ਅੰਮ੍ਰਿਤ ਵੇਲੇ ਦਾ ਇਸ਼ਨਾਨ ਸਿਮਰਨ ਕੀਰਤਨ, ਇਹ ਉਹਨਾਂ ਦੌਰਾਨ ਵਿੱਚ ਵੀ ਹੁੰਦਾ ਸੀ। ਸੰਯਮ ਕਰਕੇ सिखा वास्ते ही पाकी की गुरु सतगुरु का जो सिख अखाए जो फलके उठा नाम ते आवे उदम करे फलके प्रवासी स्नान के अमृतसर नहावे। गुरसिख की डेफिनेशन हरेक यानी जिसने जिस गुरसिख ने गुरु की प्रसन्नता हासिल करनी है अपने तमाम दुख दूर करने हैं सदा वास दुखा तो भरी होकर नंदे सागर विच लीनता हासिल करनी है उसके वास्ते गुरु जी ने यह अशुभ प्रोग्राम बना दिता हुआ है जिन्हें स्कूलों होर थावान प्रोग्राम बनाए होंगे गुरु जी ने सिख वास्ते रोजाना प्रोग्राम ऐसा दस गया है तो ऐसा करना पाए सतगुरु का जो सिख अखाए श्री गुरु रामदास जी चौथे पातशाह जी तक पूछा गरीबवास सिख दे वास्ते कोई प्रोग्राम ना दो रोजाना उसके अनुसार चल के आपकी प्रसन्नता हासिल करके जन्म जन्मात्मा दुख दूर कर सके। गुरु जी ने इस शब्द के सारा प्रोग्राम बनाया गुरु सतगुरु का जो सिख अखाए सो पल के उठर नाम त्यार अमृत वे कहा सवा पार आप रहेंगे या कम कार के दौरान अद्धा पैया दसे गुरु नानक देव महाराज जी की सेवा जो गुरु जी तमाम दुनिया के चक्कर लगा के गुरसिखी मार्ग दृढ़ करवा के सब कमिया वाली कमिया पूरी करके आप करतारपुर निवास रखते उथे गुरुद्वारा बनाया दो वे कीर्तन कथा का परचा चलाया सिखा दो हथी सेवा करवाई खेती पत्ती भी क्योंकि कलूकाल सेवा परम तपस्या दसिया है तपाना फिर तप है इस काम के सेवा करनी तपस्या नाम विशेष फल रखती है पहले तप करते से गुरु जी ने सेवा की नाम सिमरन तो प्राण आदि बजा रख के मन की शुद्धि एकाग्रता द्वारा प्रभु प्राप्ति जल्दी कर सकता है शौक वाला बंदा सोया उथे सिखा तो सेवा कर उथे ही लेना जी आके आपकी शरण विच पहुंचे क्योंकि आप जी पहले शक्ति दे उपासक सन देवी दे उपासक सो आप जी देवी के चारों गल की दर्शन करते हैं अखीर गुरु नानक देवी हो गए उथे ओ सेवा की अपना तन मन वार के तन मन धन सब सौंप गुरु को हुक्म नहीं तन मन तन अपना भेट चार का गुरु नानक सो जेड़ा इन सेवा करता है उन प्रूफ प्राप्ति वास्ते देर ही की होया करती है यही रस्ते तन मन धन की हिंदता और ममता ही रुकावट है कई आप जी एक दिन सेवा विच लगे हैं सेवा कर रहे हैं चाची कर रहे हैं पंचानी रात है कोठे अर्ज की गरीब नवाज आप जी ने अमृत वेले पहरात पहले उठ के स्नान करने की ताकीद की है आप कृपा करके दसो उस वे स्नान का फल की कुछ हिंदा है कितना महात्म है तो गुरु जी ने गुरु नानक देव महाराज फरमाया पुरखा बड़ा सोहना प्रश्न है इस दिन होर मन भी फायदा होगा लसुन तेन चार दर्जे स्नान करने वाले दे दसते हैं पहला दरबा हर सुबह रात में उठ के स्नान करना दूसरा उस तो घंटा बाद तीसरा उस तो घंटा चौथा उस तो घंटा बाद पहले दर्जे के जो हर सुबह रात में उठ के स्नान करते हैं बातों कला स्वच छ करके स्नान वे स्नान वकत के शब्द पढ़ते हैं या होर भी मूल मंत्र या जिन कुछ भी अंदर वकत का जाप ही करी जाते हैं उन्होंने इतना फल है जैसे सवान सोना अपन कर दिता जाए उस स्नान का इतना महात्म दसिया दूसरे पास हिंदू धर्म के दस दिन हजार गुरु पूर्ण किए का फल दस उस वक्त स्नान का दूसरे दर्जे वाले जो हम घंटा बाद स्नान वाले उन्होंने सवावन चांदी पूर्ण किए का फल तीसरे दर्जे वाले जड़े हैं उन्होंने सवावन दुध पूर्ण किए का फल चौथे दर्जे वाले जड़े हैं उन्होंने सवावन अनाज पूर्ण किए का फल तो फटालो तक यह तो फटदी तक यह पुन हम दिन चढ़े पिंडा ढोलन डालना पुनः ना पाल है यह जरूर है इस करके जितना जितना कोई इस वक्त होता है विशेष फल की प्राप्ति करते इनान मात्र का ही फल दसे है नाम की महिमा कथन तो बाहर परमेश्वर का जो नाम है वह कथन तो बाहर है सो नाम की महिमा दें दसो शाही नाम अमोल की मैं कोई जान दो जिन्ना भाग मथा नानक से हरन मान दो परमेश्वर का नाम अमोलक वस्तु है अमोलक वस्तु की ਕੀਰਤਨੋਂ ਕੋਈ ਸਿਆਣੇ ਪੁਰਸ਼ ਸਮਝਦਾਰੀ ਜਾਣਦੇ ਹੁੰਦੇ ਨੇ। ਕੀਰਤਨ ਤੋਂ ਬਾਅਦ ਮਰਬਾਨੀ ਨੇ ਅਰਜ ਕੀਤੀ ਗਰੀਨਵਾਲ ਔਰ ਸਾਹਮਣੇ ਸ਼ਹਿਰ ਦਿੰਦਾ ਹੈ ਉੱਚੇ ਉੱਚੇ ਮਕਾਨਾਤ ਹਨ, ਭੁੱਖ ਲੱਗੀ ਹੈ, ਹੁਕਮ ਹੋਵੇ ਕੁਛ ਖਾ ਪੀ ਆਵਾਂ ਜਾ ਕੇ। ਗੁਰੂ ਜੀ ਨੇ ਫਰਮਾਇਆ ਮਰਬਾਨੀਆ ਗੱਲ ਤਾਂ ਠੀਕ ਹੈ, ਸ਼ਹਿਰ ਤਾਂ ਦਿੰਦਾ, ਪਰ ਮੈਨੂੰ ਦੱਸ ਭਾਈ ਇੱਥੇ ਤੇਰਾ ਕੋਈ ਵਾਕਫ ਹੈ ਜਿਹੜਾ ਤੈਨੂੰ ਕੁਛ ਬਿਨਾਂ ਪੈਸੇ ਪੈਸੇ ਲਏ ਤੋਂ ਖਵਾ ਦੇਗਾ ਕੁਛ? ਦੁਨੀਆ ਇੰਨੀ ਤਾਂ ਕੁਛ ਨੀ ਕਿਸੇ ਨੂੰ ਦੇਣਾ ਚਾਹੁੰਦੀ। ਕਹਿੰਦਾ ਮਹਾਰਾਜ ਮੰਗ ਕੇ ਖਾ ਲਵਾਂਗਾ। ਗੁਰੂ ਜੀ ਸਾਹਿਬ ਮੰਗਣਾ ਰੱਬ ਦੇ ਫਕੀਰ ਵਾਸਤੇ ਮੰਗਣਾ ਅਲਾਨਤ ਹੈ, ਸ਼ਰਮ ਦੀ ਗੱਲ ਹੈ। ਫਕੀਰ ਦਾਤਾ ਹੁੰਦਾ, ਮੰਗਤਾ ਨਹੀਂ ਹੁੰਦਾ। ਇੰਨਾ ਕਹਿੰਦਾ ਗੁਰੂ ਜੀ ਨੇ ਆਪਣਾ ਚਰਨ ਦਾ ਗੁੱਠਾ ਜ਼ਮੀਨ ਵਿਚ ਮਾਰਿਆ, ਉੱਥੋਂ ਲਾਲ ਰੰਗ ਦੀ ਬੜੀ ਚਮਕੀਲੀ ਗਿੱਟੀ, ਕਹਿਣਗੇ ਅਖਾਲਾ ਜਾਂ ਕੁਛ ਖਾ ਪੀਏ ਵਾ, ਬੋਲੋ ਨਾ ਵਾਹ ਚੁੱਪਚਾਪ। ਹਾਂ ਇਹਦਾ ਖਾ ਪੀਏ ਕੁਛ, ਜੇ ਬਾਕੀ ਮੁੜੇ ਮੋੜ ਲੈ ਮਰਦਾਨਾ ਦੇਖਦਾ ਜਾਂਦਾ ਕੀ ਚੀਜ਼ ਹੈ, ਆਪਾਂ ਰੰਗ ਸੋਹਣਾ ਚਮਕ ਵੀ ਚੰਗੀ ਹੈ, ਪਤਾ ਨੀ ਕੀ ਵਸਤੂ ਹੈ, ਬਸ ਕੋਈ ਕੀ ਦੇਵੇਗਾ, ਮੇਰੀ ਭੁੱਖ ਤਾਂ ਸਾਰੀ ਢਾਈ ਸਿਰ ਪੁੱਕਾ ਹਾਰ ਹੈ, ਇੰਨਾ ਕੁਛ ਮਿਲਦਾ ਅਗੇ ਹੋਰ ਤਾਂ ਮੈਂ ਕੁਛ ਨੀ ਚਾਹੁੰਦਾ ਜ਼ਿਆਦਾ। ਇਹ ਸੋਚਦੇ ਸੋਚਦੇ ਜਾਂਦੇ ਜਾਂਦੇ ਸ਼ਹਿਰ ਆ ਗਿਆ, ਸ਼ਹਿਰ ਦੇ ਵਿੱਚ ਪ੍ਰਵੇਸ਼ ਕੀਤਾ। ਇੱਕ ਸਬਜ਼ੀ ਵੇਚਣ ਵਾਲੀ ਦੁਕਾਨ ਹੈ ਸਬਜ਼ੀ ਫਰੋਸ਼ ਦੀ, ਮਰਦਾਨਾ ਨੂੰ ਜਾ ਕੇ ਕਹਿੰਦਾ ਮੈਂ ਭਾਈ ਆਹ ਚੀਜ਼ ਲੈ ਲਾ, ਮੈਥੋਂ ਮੈਨੂੰ ਕੋਈ ਢਾਈ ਸਿਰ ਪੱਕੀ ਵਸਤੂ ਦੇ ਦੇ, ਕਿਉਂਕਿ ਮੈਨੂੰ ਭੁੱਖ ਲੱਗੀ ਹੈ, ਢਾਈ ਸਿਰ ਮੇਰਾ ਆਹਾਰ ਹੈ। ਉਹ ਸਬਜ਼ੀ ਫਰੋਸ਼ ਉਸ ਲਾਲ ਨੂੰ ਲੈ ਕੇ ਕਹਿਣ ਲੱਗਾ ਦੋ ਮੂਲੀਆਂ ਮਿਲਣਗੀਆਂ, ਲੈਣੀਆਂ ਲੈ ਲੈਣੀ ਤੇਰੀ ਖੁਸ਼ੀ ਹੈ। ਮਰਦਾਨਾ ਕਹਿੰਦਾ ਦੋ ਮੂਲੀਆਂ ਨਾਲ ਮੇਰੀ ਭੁੱਖ ਨੀ ਦੂਰ ਹੋਣੀ, ਢਾਈ ਸਿਰ ਆਹਾਰ ਹੈ ਮੇਰਾ। ਕਹਿਣ ਲੱਗਾ ਬਸ ਇੱਦੂ ਜ਼ਿਆਦਾ ਨੀ, ਇਹੋ ਜਿਹੇ ਰੋਡ ਸਾਡੀ ਗਲੀ ਬੜੇ ਰੁਲਦੇ ਫਿਰ ਗਏ। ਮਰਦਾਨਾ ਉਹ ਲਾਲ ਲੈ ਕੇ ਅੱਗੇ ਗਿਆ, ਅੱਗੇ ਹਲਵਾਈ ਦੀ ਦੁਕਾਨ ਆਈ, ਉਹਨੂੰ ਕਹਿਣ ਲੱਗਾ ਲਾ ਵੀ ਭਰਾਵਾ ਆਹ ਲੈ ਲਾ, ਮੈਨੂੰ ਢਾਈ ਸਿਰ ਪੱਕੀ ਮਿਠਾਈ ਕੋਈ ਵੀ ਦੇ ਦੇ ਜਿਹੜੀ ਤੈਨੂੰ ਪਸੰਦ ਹੈ, ਕਿਉਂਕਿ ਮੈਨੂੰ ਲੱਗੀ ਹੈ ਭੁੱਖ ਤੇ ਮੇਰਾ ਆਹਾਰ ਢਾਈ ਸਿਰ ਪੱਕਾ ਹੈ। ਉਹ ਵੀ ਲਾਲ ਦਾ ਜਾਣ ਨਹੀਂ ਸੀ ਕੀ ਜਾਣੇ ਵਿਚਾਰ ਹਲਵਾਈ ਲਾਲ ਕੀ ਹੁੰਦਾ, ਕਹਿਣ ਲੱਗਾ ਬਈ ਇੱਕ ਸਿਰ ਮਿਠਾਈ ਦਊਂਗਾ, ਲੈਣੀ ਲੈ ਲੈਣੀ ਤੇਰੀ ਖੁਸ਼ੀ ਹੈ। ਕਹਿੰਦਾ ਇੱਕ ਸਿਰ ਨਾਲ ਮੇਰੀ ਭੁੱਖ ਨਹੀਂ ਦੂਰ ਹੋਣੀ, ਮੇਰਾ ਆਹਾਰ ਤਾਂ ਢਾਈ ਸਿਰ ਪੱਕਾ ਹੈ। ਸਾਹਿਬ ਉਸਨੇ ਵੀ ਜਵਾਬ ਦਿੱਤਾ ਉਹ ਲਾਲ ਮਰਦਾਨੀ ਨੂੰ ਲੈ ਲਿਆ। ਅੱਗੇ ਸੋਚਿਆ ਵੀ ਇਹ ਕੱਪੜੇ ਵਾਲੀ ਦੀ ਦੁਕਾਨ ਹੈ, ਇਹਨੂੰ ਪੁੱਛ ਕੇ ਦੇਖ ਲਈਏ ਕੁਛ ਕੀ ਕੁਛ ਦਿੰਦਾ। ਉਹਨੂੰ ਜਾ ਕੇ ਕਹਿਣ ਲੱਗਾ ਲਓ ਜੀ ਇਹ ਚੀਜ਼ ਲੈ ਲਓ, ਕੀ ਕੁਛ ਦੇਣਗੇ, ਦੋ ਗੜੀ ਖੱਦਰ ਲੈ ਲਾ, ਹੋਰ ਕੀ ਹੈ ਇਹ ਰੋਕਦਾ ਹੋਰ ਕੀ। ਮਰਦਾਨਾ ਕਹਿੰਦਾ ਐਸਾ ਨਹੀਂ, ਜਾਂਦਾ ਜਾਂਦਾ ਕੁਦਰਤੀ ਸਾਲਸਾ ਨਾਮ ਕਰਕੇ ਇੱਕ ਜ਼ਰੂਰੀ ਸੀ ਉਸਦੀ ਦੁਕਾਨ ਤੇ ਪਹੁੰਚ ਗਿਆ ਮਰਦਾਨਾ। ਉੱਥੇ ਜਾ ਕੇ ਉਹਨੂੰ ਜਾ ਕੇ ਕਹਿੰਦਾ ਸ਼ੇਖ ਜੀ ਆ ਦੇਖੋ ਤਾਂ ਕੀ ਚੀਜ਼ ਉਹਦੇ ਅੱਗੇ ਰੱਖ ਦਿੱਤਾ ਲਾਲ, ਇਹ ਕੀ ਚੀਜ਼ ਹੈ। ਉਹਨੂੰ ਦੇਖ ਕੇ ਸਾਲਸਰਾ ਜਿਹੜਾ ਜਵਾਹਰੀ ਸੀ ਜਿਹੜੇ ਨਾਲ ਜਵਾਹਰਾ ਦਾ ਪਛਾਣੂ ਸੀ, ਉਸਦੇ ਚਿਹਰੇ ਦੀ ਰੰਗਤ ਬਦਲ ਗਈ, ਚਿਹਰਾ ਚਮਕ ਉੱਠਿਆ ਖੁਸ਼ੀ ਦੇ ਵਿੱਚ, ਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਅਸ਼ਸਰ ਉੱਠਿਆ ਸਰਸ਼ਾ। ਸਾਡੇ ਉਸਤਾਦ ਕਹਿੰਦੇ ਹੁੰਦੇ ਸਨ ਇਹੋ ਜਿਹੀ ਸ਼ਾਇਦ ਦੇਖਣ ਨੂੰ ਨਸੀਬ ਹੋਵੇ नहीं हाथ जोड़ के मत्था टेकी सौ रुपया दर्शनी पेट रखी आवाज दी अपने लड़के ने बेटा बड़का सौ रुपया करके लिया लड़का अंदर कम कार करता सी दुकान दे सौ ये दोनों कुछ भर्ती भी करते सन सत्संग करने वाले सन साल कराए जी और बड़का भी भावे नौकर सी ये स्वामी सी पर दोनों कट्ठे भजन करा करते सन सत्संग भी कट्ठे कर अपरा जी शांति नहीं सी अबरका पत्नी सौ रुपया उन्होंने समय नोट नहीं सन रुपये होंगे चांदी के मोहर होंगी है सौ रुपया सेट के हथ पर उन्हें दो सौ रुपया अगे रख के लाल फिर दो जुड़ के मत्था टेकिया आशिफ्ट करनी शुरू करते हैं आश्चर्य शह है साढ़े उस्ताद कहते होंगे सन जो शह देखने नसीब हो दोवें हथ जोड़ के मत्था टेकी है सौ रुपया दर्शनी पेट कर लो जी कहेंगे ये तो दर्शनी पेट है सत्कार है यदि कीमत यह मुल मैं गला नहीं दस सकता कई जवाब इकट्ठे होंगे बादशाही जवाब भी होंगे प्राइवेट भी होंगे तां जाके इसका मुल दसा जाएगा बड़ा बेकीमत लाल है मरदाना हैरान हो रहा है सोचता है यह भुल है कि वह पहले भुल सन जेड़ा सब्जी फरोश दो उंगलियां तो ज्यादा ना दे लवाई एक सिर मिठाई तो ज्यादा ना दे कपड़े दुकानदार दो गज कपड़े तो ज्यादा ना दे इसे सौ सौ रुपये दर्शन पेट कीमत कहने पता नहीं किन्नी गल बेकीमत लाल यूं करके मरदाना कहना है कि जहां तक मैं यही ले जाऊं जहां मैं सौ रुपया लगाऊं दो चीजा नहीं मिल जाता और साल खरा कहना भाई मरदाना घबरा होना मैं यदि जथा योग कदर की है सत्कार किया है जितने सत्कार के लायक कोई चीज हो गए अगर उतना सत्कार ना किया जाए तो वह बेइंसाफी है गुनाह है तो मैं जथा योग सत्कार किया साढ़े जेडे उस्ताद ने उन्होंने सानू अच्छी तरह इन्होंने गलों की बहुत समझाया हुआ है यह जी वस्तु मिले सौ रुपया दर्शन पेड़ मत्था टेक के जे ये बेचनी है तो फिर गलबात कर लेंगे कई बार इकट्ठे तो ऐसी आश्चर्य बात नहीं है जो तुम ला जाओ मरदाना कहना नहीं जा मैं सौ रुपये ले जाऊंगे जो ले जाऊ उन्हें सोचा तो साल फिर ने भी कहा शख्स है मैं तो लोग नखट पेंगे ये क्यों नहीं टहलता है पूछने लगा ये चीज थोड़ी किसी होर की कहना मेरी तो नहीं मैं तो नौकर अंदास हाँ यह मालिक तो बाहर बैठा है फिर होर भी हैरान हो एडिया कीमती चीजा रखनी रहना रोनिया भी तो की मैं जिदा वस्तु है मरदाना कहेंगे मेरा आता मरदाना है मरासियां जाता पर इसका मालिक का नानक नंकारी है उन्होंने समय में सास खबर दूर पहुंचनी बड़ी औखी होया करती थी ना जरूर सुनया उसी साल खराय नानक नंकारी हो कोई दर्शन मिलन से अजय होया तो क्योंकि अजकल तो साइंस का जमाना है एक गल करो विलखण दिनों तक पहुंच जाती है सारे मुल्क फैल जाती है मिनटों सकिंटा के समय गल पहुंचनी बड़ी औखी होंगी सफर भी गुरु नानक जी ने किए की है पैदल फिर के उन्होंने समय में ना चंगे रस्ते ना सड़क ना मोटर ना रेल कुछ नहीं पैदल फिर के दूर का सफर गुरु जी ने सुरती की सवारी की मरदाने वाले ने कहना अखा मीटो या इतने बैठे या हजार लख मीलों से बैठे जन्म किया दूर जाना हों पैदल फिर के गुरु बाबा जी ने दुनिया का उधार किया समय है यह सुन के चितन शांति आई साल खराए जन शौक रखता है फकीर की शोभत करने वाला संतान की ना अगे सुन रखा हुआ थी फिर चित भी शौक भी जा गया यह भी क्या देखो भाई मरदाना घबराना तेरा मालिक इस से नाराज नहीं हो खुश होगा क्योंकि मैं जथा जो इसका इसकी कदर की है इसका सत्कार किया है कीमत की बात फिर पूछ लागे पर यूं दसो भाई मरदाना गुरु नानक जी कितने फलाने पर बैठे होर कितने शरीर नाल हैं क्योंकि गुरु बाबा जी भाई बाला मरदान तो सदीव ही साथी से ना कितने जो गुरु नानक जी कलकत्ते पहुंचे तो वही संत गुरदार उ छे सत सौ साधु से गुरु जी ने तो जंगल की आवान से उसे जिथे अजकल तुर नहीं होंगे इतना गहना नहीं तो यूं करके कित थोड़े कितने बहुते ऐसा खेल से तो कहने लगा मरदाना कहने लगे सेठ जी हूं तो गुरु नानक जी ने एक भाई बाला नतीजा मैं और भोजन पानी का कमी इंतजाम ने पूछा कहेंगे जी भोजन पानी का सवाल नहीं किसी ने पाते प्रेम नाल के लिए जाने सकते हैं चंगा हूं कहने किसी कोई ऐसा नहीं जो भोजन लैके पहुंचा है तो कहेंगे चंगा तुम दोवे चीजा लैके चलो मरदाने को कहना मैं भी उन्होंने थोड़ा भोजन तैयार करवा के अंदर खबर पहुंचा देती भोजन तैयार करो पहुंचा शरीर ने कुछ फल मंगा लो मरदाना उसे पहुंच के दोवे चीजा गुरु जी अगे रख दिता है गुरु जी उस विलास के तौर पर हस रहे मरदाने वह बड़ा लाभ सी दोवे चीजा मरदाना कहने तेरिया चीजा नहीं चीजा माता उस दिन दो मूलियां ना कोई इधर ज्यादा ना दे सब्जी फरोश या छह मिठाई तो ज्यादा ना दे हलवाई या दो सौ सत्तर तो सौ सौ रुपये दर्शन पेट गुरु जी कहने मरदाने जेडी इन चीजा ने कदर दाना पास ही कदर पाउंदी है की जाने बेचारा सब्जी फिर लाभ की हुंदा है की जाने बेचारा हलवाई लाल की महत्ता होंगी है की जाने कपड़े वाले लाल कितनी कीमती वस्तु होंगी है उन्होंने बेचारे ने की पता इसकी कदर न ज्वारी ही जान गई है साल खरा ज्वारी ही उसने इसकी जथा जो कदर पाई तो इस करके मरदानिया वही का नाम जो है यह बेकीमता लाल है इसकी कदर न भी हरेक दुनिया के लोग नहीं जान सकते इसकी महिमा न वही जान है जिसने इसकी कमाई की है आखिरी 72 दफा साकार रूप दर्शन किए और बेअंत जीवन का उद्धार किया नाम की कदर में जाने कबीर जी ने जिसने अपना बेअंत कुलों का उद्धार किया सत करोड़ जीवन का उद्धार किया इस नाम के आखिर नाम की महिमा में जाने रविदास ने जिस दे आखिर बेअंत दुनिया का उद्धार हुआ नाम की महिमा में जाने शैन नाई ने नाम की महिमा में जाने धने ने जिस दे आखिर पता नहीं कितनी कितनी दुनिया का उद्धार हुआ नाम की महिमा उही जानते हैं जो नाम जपन नाम की महिमा संत रिदवस है संत प्रताप दुर्दस है नाम की महिमा पाई वरदाना संत के हृदय की वस्ती है सो जिनी जिनी नाम की कमाई की थी नाम की महिमा पूछो ध्रुव तो पहले चपेड़ा पेंगे सी अकाल पदवियां राजपाल सब कुछ मिल गया नाम की महिमा पूछो प्रहलाद अग्निचनी दंड जिस नाम ने पहाड़ा पर सपनी वजी पानी विच नहीं डुबिया सपा ने नहीं खादा जहर नहीं चढ़िया नाम की महिमा सो नाम की महिमा नाम जपन वाले ही जान जिनी जिनी नाम की कमाई उन्नी नाम की महिमा कोई जान ਨਾਮ ਦੀ ਮਹਿਮਾ ਤਾਂ ਕਥਨ ਵਿੱਚ ਹੀ ਨਹੀਂ ਆਉਂਦੀ। ਇੱਕ ਦਫ਼ਾ ਦਾ ਜ਼ਿਕਰ ਨਾਮਦੇਵ ਜੀ ਨੇ ਇੱਕ ਸੇਠ ਕਹਿਣ ਲੱਗਾ, ਮੈਂ ਕੋਈ ਭੰਡਾਰਾ ਬ੍ਰਹਮ ਭੋਜ ਰੱਖਿਆ ਹੈ, ਭਗਤ ਜੀ ਆਪ ਹੀ ਭੋਜਨ ਕਿਰਪਾ ਕਰਕੇ ਛਕਣ ਦੀ ਖੇਚਲ ਕਰਨਾ। ਨਾਮਦੇਵ ਜੀ ਦਾ ਚੰਗਾ ਛਕ ਲੈਣਾ ਆ ਜਾਣ। ਅੱਜ ਉਸ ਸੇਖ ਦੇ ਵੱਡੇ ਪਾਰੇ ਵਿਹੜੇ ਵਿੱਚ ਬੜਾ ਇਕੱਠ ਹੈ, ਸਾਧੂ ਸੰਤ ਫਕੀਰ ਬ੍ਰਾਹਮਣਾ ਹੋਰ ਸਭ ਲੋਕਾਂ। ਨਾਮਦੇਵ ਜੀ ਵੀ ਚਲੇ ਗਏ, ਸੋ ਪੰਡਤਾਂ ਲੱਗ ਗਈਆਂ, ਸਭ ਨੇ ਭੋਜਨ ਜਥਾ ਜਗ ਛਕਾ ਗਿਆ, ਨਾਮਦੇਵ ਜੀ ਨੇ ਵੀ ਛਕ ਲਿਆ। ਉਸ ਤੋਂ ਬਾਅਦ ਉਸਨੇ ਬੱਚਿਆਂ ਦੀ ਕਿਸੇ ਨੇ ਰੁਪਿਆ ਬੋਲ ਕੇ ਨਾਮਦੇਵ ਜੀ ਨੂੰ ਕਹਿਣ ਲੱਗਾ, ਸੇਖ ਭਗਤ ਜੀ ਆਪ ਮੇਰੇ ਤੋਂ ਕੁਛ ਜ਼ਿਆਦਾ ਸੇਵਾ ਲਓ, ਮੈਂ ਜ਼ਿਆਦਾ ਸੇਵਾ ਕਰਨੀ ਚਾਹੁੰਦਾ। ਉਹਨਾਂ ਕਿਹਾ, ਸੇਠ ਜੀ ਤੁਸੀਂ ਕਿਹਾ ਸੀ ਭੋਜਨ ਛਕ ਲਓ ਛਕ ਲਿਆ, ਤੁਹਾਡੀ ਭਾਵਨਾ ਪੂਰੀ ਹੋ ਗਈ, ਪਰਮੇਸ਼ਰ ਨੇ ਬੜੀ ਕਿਰਪਾ ਕੀਤੀ ਹੈ, ਸਭ ਕੁਛ ਬਖਸ਼ਿਆ ਹੋਇਆ। ਪ੍ਰਭ ਕੇਸ਼ਵ ਨੇ ਵੀ ਦਿਸ਼ ਨਾਮ ਨਹੀਂ ਦਿੱਤਾ, ਪ੍ਰਭ ਕੇਸ਼ਵ ਨੇ ਗਿਆਨ ਧਿਆਨ ਤੱਕ ਇਹਦੀ ਮੁੱਠੀ ਤੇਰਾ ਬਾਗ ਵਾ, ਉਹਦੀ ਮੁੱਠੀ ਦੋਵੇਂ ਜਹਾਨ ਆ ਜਾਂਦੇ। ਸੋ ਇਸ ਕਰਕੇ ਬੜੀ ਕਿਰਪਾ ਹੈ, ਸੋ ਆਪ ਪ੍ਰੇਮ ਪੂਰਾ ਹੋ ਗਿਆ। ਸੇਠ ਕਹਿੰਦੇ ਨਹੀਂ ਨਹੀਂ ਜੀ, ਜ਼ਰੂਰ ਕਿਰਪਾ ਕਰਕੇ ਕੁਛ ਜ਼ਿਆਦਾ ਸੇਵਾ ਲਓ ਮੇਰੇ ਤੋਂ। ਉਹਨਾਂ ਨੂੰ ਰੁਪਿਆ 2 ਰੁਪਏ ਦੱਸਿਆ ਕਿ ਆਪ ਜੀ ਮੈਂ ਜ਼ਿਆਦਾ ਸੇਵਾ ਕਰਨੀ ਚਾਹੁੰਦਾ। ਸਾਨੂੰ ਬੜਾ ਰੁਕਿਆ ਨਾਮਦੇਵ ਜੀ ਨੇ, ਅਖੀਰ ਕਹਿਣ ਲੱਗੇ, ਸੇਠ ਜੀ ਜੇ ਕੁਛ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਇੱਕ ਤੁਲਸੀ ਦੇ ਪੱਤੇ ਦੇ ਉੱਪਰ ਰਾਮ ਸ਼ਬਦ ਪਰਮਾਤਮਾ ਦਾ ਨਾਮ ਅੱਧਾ ਨਾਮ ਲਿਖਿਆ, ਸਿਰਫ ਰਾਮ ਦਾ ਇਤਨਾ ਲਿਖ ਕੇ ਕਹਿੰਦੇ ਇਹਦੇ ਬਰਾਬਰ ਫਿਰ ਸੋਨਾ ਤੋਲ ਦਿਆ, ਅਗਰ ਤੁਸੀਂ ਕੁਛ ਦੇਣਾ ਚਾਹੁੰਦੇ। ਫਿਰ ਬੜਾ ਹਾਸਾ ਮੁਸਕਰਾ ਕਹਿੰਦੇ, ਭਗਤ ਜੀ ਇਹਦੇ ਕੀ ਇਹਦੇ ਮੁਕਾਬਲੇ ਚਾਹੀਦਾ, ਚਾਲ ਦੋ ਚਾਲ ਰੱਸੀ ਵੀ ਨਹੀਂ ਆਉਣਾ, ਤੂੰ ਜ਼ਿਆਦਾ ਮੰਗ ਕਰੋ ਮੇਰੇ ਤੋਂ। ਨਾਮਦੇਵ ਜੀ ਕਹਿਣ ਲੱਗੇ, ਤੁਸੀਂ ਇਹਨਾਂ ਦੇ ਬਰਾਬਰੀ ਦੇ ਦਿਓ, ਇੰਨਾ ਹੀ ਕਾਫ਼ੀ ਹੈ, ਅਸੀਂ ਕੋਈ ਲੋਭੀ ਨਹੀਂ ਸੰਤੋਖੀ ਹਾਂ। ਖੈਰ ਇੱਕ ਛੋਟਾ ਜਿਹਾ ਕੰਡਾ ਲੈ ਕੇ ਕਲੜੇ ਵਿੱਚ ਕਰਤਾਰ ਜੀ ਦੇ ਕਰਾ ਸ਼ਬਦ ਲਿਖਿਆ, ਪੂਰਾ ਰਾਮ ਨਹੀਂ ਲਿਖਿਆ, ਰਾਹ ਲਿਖਿਆ ਅੱਧਾ ਹੀ, ਉਹ ਪਾਇਆ ਦੂਸਰੇ ਕਲੜੇ ਵਿੱਚ ਸੋਨਾ। ਉਹਨੇ ਸੋਚਿਆ ਵੀ ਕਦੀ ਰੁਪਈ ਪੈ ਜੂ ਜ਼ਿਆਦਾ ਹੋ ਗਿਆ, ਪਰ ਸਾਰਾ ਕੰਡਾ ਫਰ ਗਿਆ। ਲੇਕਿਨ ਉਹ ਕੰਡਾ ਜੀ ਦੇ ਉੱਪਰ ਅੱਧਾ ਪਰਮੇਸ਼ਵਰ ਦਾ ਨਾਮ ਲਿਖਿਆ, ਧਰਤੀ ਤੋਂ ਨਹੀਂ ਉੱਠਿਆ, ਵੱਡਾ ਕੰਡਾ ਮੰਗਾ ਗਿਆ। ਉਸੀ ਤਰ੍ਹਾਂ ਇੱਕ ਪੱਲੇ ਵਿੱਚ ਹੋਰਾ, ਦੂਸਰੇ ਪੱਲੇ ਵਿੱਚ ਸਾਰਾ ਸੋਨੇ ਦਾ ਭਰ ਕੇ ਫੇਰ ਨਹੀਂ ਉੱਠਿਆ। ਟੱਕਰ ਮੰਗਾ ਸੀ, ਬੜੇ ਬੜੇ ਮਨਾ ਨਹੀਂ ਪੈ ਗਿਆ, ਰਿਸ਼ਤੇਦਾਰਾਂ ਨੇ ਸੋਨਾ ਵੀ ਇਕੱਠਾ ਕਰ ਲਿਆ, ਪਰ ਉਹ ਰਾਸ਼ਵਤ ਵਾ ਪੱਲਾ ਧਰਤੀ ਤੋਂ ਨਹੀਂ ਉੱਠਦਾ। ਹੈਰਾਨ ਹੋ ਗਿਆ ਸੇਠ, ਕਹਿਣ ਲੱਗਾ ਭਗਤ ਜੀ ਇਹ ਕੀ ਗੱਲ, ਕਹਿਣ ਲੱਗੇ ਪਰਮੇਸ਼ਵਰ ਦਾ ਨਾਮ ਹੈ, ਅੱਧਾ ਹੀ ਲਿਖਿਆ ਸੀ, ਪੂਰਾ ਨਹੀਂ ਸੀ ਅਜੇ ਲਿਖਿਆ, ਅੱਧਾ ਹੀ ਲਿਖਿਆ ਸੀ। ਸੋ ਇਸ ਕਰਕੇ ਪਰਮੇਸ਼ਵਰ ਦਾ ਨਾਮ ਸੱਤ ਵਸਤੂ, ਦੁਨੀਆਂ ਸਾਰੀ ਅਸੱਤ ਕਹੀਏ ਨਾਸ਼ਵੰਤ, ਸੱਤ ਦੇ ਮੁਕਾਬਲੇ ਅਸੱਤ ਕੀ ਹਸਤੀ ਰੱਖਦੇ ਦੱਸੋ, ਸੱਤ ਦੇ ਹਸਤੀ ਸੱਤ ਉਹ ਚੀਜ਼ ਨੂੰ ਜਿਹੜੀ ਕਦੇ ਵੀ ਨਾਸ਼ ਨਾ ਹੋਵੇ, ਇੱਕ ਨਾਸ਼ ਹੋ ਜਾਣ ਵਾਲੀ ਚੀਜ਼, ਸੱਤ ਦੇ ਮੁਕਾਬਲੇ ਅਸੱਤ ਕੀ ਮਾਇਨੇ ਰੱਖਦੀ, ਕੁਛ ਵੀ ਨਹੀਂ ਹਸਤੀ। ਇਸ ਕਰਕੇ ਹੀ ਨਾਮ ਦੀ ਮਹਿਮਾ ਤਾਂ ਕਸਮ ਤੋਂ ਬਾਹਰ ਹੈ, ਤਾਂ ਕਿ ਇਸ ਨਾਮ ਦਾ ਇਤਨਾ ਫਲ ਹੋਵੇ, ਨਾਮ ਦਾ ਤਾਂ ਕਿਹਾ ਨਹੀਂ ਜਾਂਦਾ। ਸੁਗੁਰੂ ਜੀ ਪ੍ਰੋਗਰਾਮ ਦੱਸਦੇ ਨੇ, ਗੁਰੂ ਸਤਿਗੁਰ ਕਾਹ ਸਿੱਖ ਅਖਾੜ, ਸੋ ਭਲਕੇ ਉੱਠਰ ਨਾਮ ਤੇ ਆਵਾ, ਉਦਮ ਕਰੇ ਭਲਕੇ ਪ੍ਰਵਾਸੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ, ਇਸ਼ਨਾਨ ਕਰੇ ਪ੍ਰਾਣ ਬਾਸ ਰੋ ਨਾਤੇ ਸਬੁਤਰੇ ਪਾਤ ਮਨ ਕੇ, ਇਹ ਸ਼ਬਦ ਦਾ ਪਾਠ ਹੋਵੇ, ਜਿਹੜਾ ਵੀ ਸ਼ਬਦ ਪਾਠ ਕਰਦਾ ਹੁੰਦਾ ਇਸ਼ਨਾਨ ਕਰਨਾ ਮਨੋ, ਉਹਨੇ ਹਰੇਕ ਤਾਂ ਅੰਮ੍ਰਿਤਸਰ ਹੁੰਦਾ, ਸੋ ਅੰਮ੍ਰਿਤਸਰ ਦੇ ਇਸ਼ਨਾਨ ਲਈ ਮਨੋ ਫਲ ਮਿਲ ਜਾਂਦਾ। ਫਿਰ ਉਸ ਤੋਂ ਬਾਅਦ ਕੀ ਕਰੇ, ਉਪਦੇਸ਼ ਗੁਰੂ ਹਰ ਹਰ ਜਪ ਜਾਪਾ ਸਭ ਕਿਲ ਵਿਖ ਦੋਖ ਪਾਪ ਲਾ, ਬਾਬਾ ਗੁਰੂ ਉਪਦੇਸ਼ ਗੁਰੂ ਮੰਤਰ ਨਾਮ ਦਾ ਅਭਿਆਸ, ਜਿਹੜੀ ਜੁਗਤੀ ਪ੍ਰਾਪਤ ਹੈ ਫਲਕੀ ਹੋਵੇਗਾ, ਛੋਟੇ ਵੱਡੇ ਜਿੰਨੇ ਪਾਪ ਕੀਤਨੇ ਜਨਮ ਦੇ ਪਿਛਲਿਆਂ ਦੇ ਸਭ ਨਸ਼ਟ ਹੋ ਜਾਣਗੇ, ਜਿਵੇਂ ਸਾਬਣ ਲਾਓ ਤੇ ਕੱਪੜੇ ਦੀ ਮੈਲ ਦੂਰ ਹੋ ਜਾਣਗੇ। ਇਸ ਤਰ੍ਹਾਂ ਮਨ ਦੀ ਮੈਲ ਦੂਰ ਕਰਨ ਵਾਸਤੇ ਨਾਮ ਰੂਪੀ ਸਾਬਣ ਹੈ, ਗੁਰੂ ਦੀਆਂ ਸਫਲ ਨਾਲ ਕੀਤਾ, ਸਵਾਲ ਕੀਤਾ ਸਿੱਧਾਂ ਨੇ, ਗੁਰੂ ਨਾਨਕ ਜੀ ਆਪ ਕਹਿੰਦੇ ਹੋ ਰੱਬ ਅੰਦਰ ਹੀ ਵਸਦਾ ਹੈ, ਉਹ ਦੀਨਾ ਕਿਉਂ ਨੀ? ਗੁਰੂ ਨਾਨਕ ਜੀ ਕਹਿਣ ਲੱਗੇ, ਜਿਵੇਂ ਨਾਲੇ ਕੱਪੜੇ ਵਿੱਚ ਚਟਿਆਈ ਨੀ ਦੀਨੀ ਹੁੰਦੀ, ਚਿੱਟਾ ਕੱਪੜਾ ਉਹ ਚ ਮੈਲ ਪਾਈ ਹੋਈ, ਚਟਿਆਈ ਨੀ ਦੀਨੀ ਹੁੰਦੀ, ਚਟਿਆਈ ਹੁੰਦੀ ਵਿੱਚ ਆ ਕਰਦੀ ਨੀ ਹੁੰਦੀ, ਉਹਦੀ ਮੈਲ ਕਿਵੇਂ ਦੂਰ ਕਰ ਦਿੱਤੀ ਜਾਵੇ ਕੱਪੜੇ ਦੀ, ਚਟਿਆਈ ਵਿੱਚੋਂ ਨਿਕਲ ਆਉਂਦੀ। ਇਸੇ ਤਰ੍ਹਾਂ ਕਹਿਣਗੇ ਫਿਰ ਮਨ ਮੈਲੇ ਕਰਕੇ ਰੱਬ ਦਿੰਦਾ ਨਹੀਂ, ਜਿਹਦਾ ਮਨ ਸਫਾ ਹੋ ਜਾਵੇ ਅੰਦਰ ਨਹੀਂ ਦਿਸ ਪੈਂਦਾ, ਜਿਵੇਂ ਮੈਲਾ ਹੋਏ ਤੇ ਕੱਪੜੇ ਦੀ ਚਟਾਈ ਵਿੱਚੋਂ ਹੀ ਪ੍ਰਗਟ ਹੋ ਜਾਂਦੀ। ਇਸੀ ਤਰ੍ਹਾਂ ਉਹਦੇ ਦੂਰ ਕਰਨ ਦਾ ਸਾਬਣ ਕਿਹੜਾ? ਮਨ ਦੀ ਮੈਲ ਨੂੰ ਦੂਰ ਕਰਨ ਦਾ ਗੁਰੂ ਜੀ ਨੇ ਪ੍ਰਮਾਣ ਦੁਆਰਾ ਦੱਸਿਆ, ਭਰੀਏ ਹੱਥ ਪੈਰ ਕੰਬਦੇ, ਪਾਣੀ ਧੋਤਾ ਉਤਰ ਸਿੱਖੇ, ਬੂਤ ਪਲੀਤੀ ਕੱਪੜ ਹੋਏ, ਦੇਹ ਸਬੂਨ ਲਈਆ ਉਤ ਹੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਤੇ ਨਾਵੇਂ। ਜਿਹੜੀ ਮਤ ਹੈ ਪਾਪਾਂ ਨਾਲ ਭਰ ਗਈ ਹੈ, ਮੈਲੀ ਹੋ ਚੁੱਕੀ ਹੈ, ਜਿੰਦਾ ਰੱਬ ਦਾ ਦੀਦਾਰ ਨਹੀਂ ਹੋਣ ਦਿੰਦੀ ਮੈਲ, ਉਹ ਪ੍ਰੇਮ ਦੇ ਨਾਲ ਨਾਮ ਜਪੇ ਆ ਇਹ ਸਾਬਣ ਦੇ ਨਾਲ ਦੂਰ ਹੁੰਦੀ ਹੈ। ਦੱਸਦੇ ਹਨ ਦੂਸਰਾ ਉਪਦੇਸ਼, ਗੁਰੂ ਹਰ ਹਰ ਜਪ ਜਾਪੈ ਸਭ ਕਿਲ ਕਿਸ ਦੋਸ ਪਾਪ ਲੈ ਜਾ। ਗੁਰੂ ਉਪਦੇਸ਼ ਗੁਰੂ ਮੰਤਰ ਨਾਮ ਦਾ ਅਭਿਆਸ ਕਰੇ, ਬਾਰ ਬਾਰ ਨਾਮ ਦੇ ਵਿੱਚ ਬਿਰਤੀ ਦੀ ਇਕਾਗਰਤਾ ਕਰੇ, ਫਿਰ ਕੀ ਹੁੰਦਾ? ਜਨਮਾਂ ਜਨਮਾਤਰਾਂ ਦੀ ਪਾਪਾਂ ਨੂੰ ਕੋਈ ਮਲ ਦੂਰ ਹੋ ਕੇ ਮਨ ਸ਼ੁੱਧ ਹੁੰਦਾ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵਾ ਭੈਣੇ ਉੱਠਦਾ ਹੁਣ ਨਾਮ ਪਿਆ ਵਾ, ਦਿਨ ਚੜ੍ਹੇ ਜਦੋਂ ਦੁਨੀਆਂ ਵਿੱਚ ਖੜਕਾ ਦੜਕਾ ਰੌਲਾ ਗੌਲਾ ਸ਼ੁਰੂ ਹੋ ਜਾਏ, ਫਿਰ ਉਸ ਮੌਕੇ ਬਾਣੀ ਦਾ ਪਾਠ ਕਰੇ। ਮਹਿਨੇ ਉੱਠਦੀਆਂ ਕੰਮਕਾਰ ਦੇ ਦੌਰਾਨ ਬੀਤੀ ਸਾਫ਼ ਸਾਫ਼ ਸਿਮਰਨ ਕਰੇ, ਆਉਂਦੇ ਜਾਂਦੇ ਦਮ ਦੇ ਨਾਲ ਨਾਮ ਦਾ ਚਿੰਤਨ ਕਰਦੇ। ਕੁਦਰਤੀ ਇਹ ਮਸ਼ੀਨਰੀ ਚੱਲਦੀ ਹੈ, ਖੇਤਰ ਨਹੀਂ ਹੁੰਦੀ, ਕੋਸ਼ਿਸ਼ ਨਹੀਂ ਕਰਨੀ ਪੈਂਦੀ, ਸਿਰਫ ਧਿਆਨ ਹੀ ਦੇਣਾ ਪੈਂਦਾ ਹੈ। ਸੋ ਜੋ ਸਾਹਸ ਗ੍ਰਾਸ ਤੇ ਆਇਆ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਫਾਵੈ। ਜਿਹੜਾ ਸਾਹਸ ਗ੍ਰਾਸ ਨਾਮ ਜਪਣ ਲੱਗ ਜਾਂਦਾ ਹੈ, ਇਹ ਜੋ ਸਿੱਖ ਗੁਰੂ ਨੂੰ ਪਿਆਰਾ ਲੱਗਦਾ ਹੈ, ਉਹਦਾ ਮਨ ਸ਼ੁੱਧ ਹੋ ਜਾਂਦਾ, ਰਹਿਬ ਦੇ ਦਰਸ਼ਨ ਦੇ ਲਾਇਕ ਹੋ ਜਾਂਦਾ। ਗੁਰਸਿੱਖ ਗੁਰੂ ਮਨ ਭਾਵੇ, ਇਉਂ ਮਨ ਸ਼ੁੱਧ ਹੋ ਜਾਂਦਾ ਹੈ, ਵਾਹਿਗੁਰੂ ਦੇ ਦਰਸ਼ਨ ਦੇ ਲਾਇਕ ਹੋ ਜਾਂਦਾ ਹੈ। ਫਿਰ ਕੀ ਕਰਦਾ ਗੁਰੂ ਉਸਨੂੰ? ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ, ਤੇ ਸਿੱਖ ਗੁਰੂ ਉਪਦੇਸ਼ ਨਾਲੇ ਚਿੱਟੇ ਕੱਪੜੇ ਨੂੰ ਰੰਗ ਚੜ੍ਹਨ ਵਾਸਤੇ ਦੇਰ ਨਹੀਂ ਲੱਗਿਆ ਕਰਦੀ। ਲਲਾਰੀ ਘੱਟ ਰੰਗ ਦਿੰਦਾ, ਜੇ ਮੈਲਾ ਹੋਵੇ ਉਹਨੂੰ ਕਹਿੰਦਾ ਹੋਰ ਧੋ, ਸਾਬਣ ਲਗਾਇਆ ਤੇ ਬਾਅਦ ਹੋਵੇ ਰੰਗ ਨਹੀਂ ਚੜ੍ਹਨਾ ਮੈਲੇ ਕੱਪੜੇ ਨੂੰ। ਇਸੀ ਤਰ੍ਹਾਂ ਮੈਲੇ ਅੰਤਰ ਤੈਨੂੰ ਬ੍ਰਹਮ ਗਿਆਨ ਦਾ ਰੰਗ ਨਹੀਂ ਚੜ੍ਹਦਾ। ਸੋ ਜਦੋਂ ਮਨ ਸ਼ੁੱਧ ਹੋ ਜਾਂਦਾ, ਸੰਤ ਜਿਨ੍ਹਾਂ ਕੋ ਜਾਨ ਲਾਰੀ ਰੰਗ ਮਜੀਸ ਚੜਾਤੇ ਹੈ, ਸਹੀ ਬ੍ਰਹਮ ਗਿਆਨ ਦਾ ਰੰਗ ਚੜ੍ਹ ਕੇ ਇਹ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ। ਸਰੀਰ ਬਹਿੰਦਿਆਂ ਜੀਵਨ ਮੁਕਤ ਸਰੀਰ ਨੂੰ ਤਿਆਗ ਕੇ ਫਿਰ ਬਾਰ ਬਾਰ ਜਨਮਾਂ ਦੇ ਚੱਕਰ ਚ ਨਹੀਂ ਆਉਂਦਾ, ਸਦਾ ਵਾਸਤੇ ਨੰਦ ਦੇ ਸਾਗਰ ਵਾਹਿਗੁਰੂ ਵਿੱਚ ਹੀ ਰਹਿੰਦਾ ਹੈ। ਇਉਂ ਦੱਸਦੇ ਨੇ ਜੋ ਸਾਹਸ ਗ੍ਰਾਸ ਹੈ ਮੇਰਾ ਹਰ, ਸੋ ਗੁਰੂ ਸਿੱਖ ਗੁਰੂ ਮਨ ਭਾਵਾ, ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ, ਤੇ ਸਿੱਖ ਗੁਰੂ ਉਪਦੇਸ਼ ਸੁਣਾਵਾ, ਮਹਾਂਵਾਕ ਦਾ ਉਪਦੇਸ਼ ਸੁਣਾ ਕੇ ਵਾਹਿਗੁਰੂ ਨਾਲ ਮਿਲਾਪ ਕਰਾਉਂਦਾ ਹੈ। ਫਿਰ ਉਸ ਤੋਂ ਅੱਗੇ ਗੁਰੂ ਸਿੱਖ ਤੋਂ ਕੰਮ ਲੈਂਦਾ ਹੈ, ਜਾਂ ਨਾਨਕ ਤੂੜਨਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਆਪਣਾ ਨਾਮ ਜਪੈ। ਉਸ ਤੋਂ ਨਾਮ ਜਪਾਉਣ ਦਾ ਫਿਰ ਕੰਮ ਲੈਂਦਾ ਹੈ, ਜਿਹੜਾ ਦੀਵਾ ਰੋਸ਼ਨ ਹੋ ਗਿਆ ਫਿਰ ਹੋਰ ਦੂਸਰੇ ਦੀਵਿਆਂ ਨੂੰ ਰੋਸ਼ਨ ਕਰ ਸਕਦਾ, ਜਿਹੜਾ ਦੀਵਾ ਖੁਦ ਬੁਝਿਆ ਦੂਸਰੇ ਬੁਝੇ ਦੀਵਿਆਂ ਨੂੰ ਰੋਸ਼ਨ ਨਹੀਂ ਕਰ ਸਕਦਾ। ਪਰੰਤੂ ਜਿਹੜਾ ਆਪ ਬ੍ਰਹਮ ਗਿਆਨੀ ਹੈ, ਦੂਸਰੇ ਅਧਿਕਾਰੀ ਜਿਹਨਾਂ ਨੂੰ ਬ੍ਰਹਮ ਗਿਆਨ ਦੇ ਸਕਦਾ ਹੈ। ਪਰੰਤੂ ਉਸ ਮੌਕੇ ਦੱਸਦਨ ਇਹ ਜੇ ਸਿੱਖ ਦੀ ਗੁਰੂ ਜੀ ਕਹਿੰਦੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪ ਆਪਣਾ ਨਾਮ ਪਾਵੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਜਪ ਪੈ। ਗੁਰਸਿੱਖ ਕਹੋ ਉਸ ਅਵਸਥਾ ਦੇ ਵਿੱਚ, ਸੰਤ ਕਹੋ, ਸਾਧ ਕਹੋ, ਭਗਤ ਕਹੋ, ਤਕਰੀਬਨ ਇੱਕੋ ਜਿਹੇ ਸ਼ਬਦ ਨੂੰ ਕਹਿਣ ਵਿੱਚ ਕਰੇਦਾ, ਉਹਦਾ ਤਾਰ ਇੱਕੋ ਹੀ ਹੈ। ਸੋ ਸੰਤ ਕੀ ਧੂੜ ਮਿਟੇ ਅਗ ਕੋਟ, ਸੰਤ ਪ੍ਰਸਾਦ ਜਨਮ ਮਨ ਤੇ ਛੋਟ, ਇੱਧਰ ਦੱਸਿਆ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਜਪ ਪਾ। ਗੁਰਸਿੱਖੀ ਮਾਰਗ ਗੁਰੂ ਜੀ ਨੇ ਇਉਂ ਚਲਾਇਆ। ਗੁਰੂ ਬਾਬਾ ਜੀ ਅੰਮ੍ਰਿਤ ਵੇਲੇ ਆਪ ਉੱਠਦੇ, ਹੋਰਨਾਂ ਨੂੰ ਇਸ ਮਾਰਗ ਤੇ ਚਲਾਉਣ ਦਾ, ਸਿੱਖਾਂ ਨੂੰ ਉਪਦੇਸ਼ ਦਿੰਦੇ, ਜਿਹੜੇ ਇਸ ਮਾਰਗ ਤੇ ਚੱਲਦੇ ਹਨ। ਕਲੂ ਕਾਲ ਦੇ ਵਿੱਚ ਇਹਨੇ ਵੱਡੀ ਕਾਲਣਾ ਹੈ, ਇਸ ਕਾਲਾਂ ਤੇ ਚੱਲਦਾ ਹੋਇਆ ਆਪਣੇ ਜਨਮ ਨੂੰ ਸੁਖੈਨ ਹੀ ਸਫਲ ਕਰ ਸਕਦਾ ਹੈ, ਕ੍ਰਿਸ਼ਤ ਵਿੱਚ ਹੈ ਭਾਵੇਂ ਤਿਆਗ ਵਿੱਚ ਕਿਸੇ ਵੀ ਹੈ। ਦੱਸੋ ਇਦੋਂ ਹੋਰ ਸੌਖਾ ਮਾਰਗ ਸਾਧਨ ਕਿਹੜਾ ਹੋ ਸਕਦਾ? इतना सुखैन रस्ता है कि सिर्फ तुनिया तापनिया जल तारे करने पुठे लटकने प्राणायाम द्वारा दिमाग खुश करने कि सौखा मार्ग है। अठे पैर मसरूर भी रह सकता अपने काम कार भी कर सकता है। तो गुरु जी ने गुरसिख की प्रति मार्ग चलाया। क्यों आप अज इस ध्यान गुरु जी उठ के स्नान आदि करके फिर इस ध्यान जुड़ जाते हैं। समा तुरदा जा रहा है, समा खड़ता नहीं किसी वास्ते, तो छिन 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 करके उम्र बीत जाती है। आसमान वाल रूही जंगली भी आवान है, आसमान तारे की अवस्था उस अवस्था वर्णन कर दी। शब्द ही जागे नाम सिमरे उन दिनों पर विचरण कमल ध्यान हृदय पर विश्व नाय नाम मोह विकार मन का कल मला दुख जारे मंत नाम सदा जागे हर बात संत के हर इन्हीं रहने ये नक्शा बजे है। हाँ जी गुरु बाबा जी समाज स्थित भाई मरदानी ने जो रोज कीर्तन कराया करता सी गुरु बाबा जी ने उसने उस दे भार दा साधन कीर्तन निकलू काल विच कीर्तन सुनाती है। कल जुग में कीर्तन पर बहाना गुरमुख जपिए लायक है ना ताप करे सगले कुलकार हर वर्ग पद से जाएगा। चलो काल चित वृत्ति की एकाग्रता का वड्डा साधन कीर्तन है क्योंकि संगीत विच मन जल्दी टिक जाता है। गुरमुख जेडे हैं वृत्ति टिका के कीर्तन करते हैं सुनते हैं। फल की हों जेडे अपनी जिंदगी बतीत ने आप करे आप भी कर दे सगले कुलकारे बेंत कुलां का उधार भी कर दे हर वर्ग पद से जाएगा। शरीर त्यागन तो बाद मरण तो बाद इज्जत आदमी दरगाह जानते हैं कीर्तन कलू काल समाधि है। चित बिरति समाधि चित दे टिक जान का नाम समाधि हर पास ख्याल रुक के शब्द लीन हो जाए बाणी लीन हो जाए उसनु समाधि कहें उस आनंद नु कौन वर्णन कर सकता है। ताते कलू काल सौखा गुरु बाबा जी ने सानू सौखा समाधि लाने का कारण यह दसा
Thank you.
ਦੇ ਵਿੱਚ ਮਨ ਦੀ ਇਕਾਗਰਤਾ ਦਾ ਸਾਧਨ ਹਰੀ ਕੀਰਤਨ। ਮਰਦਾਨੇ ਨੇ ਗੁਰੂ ਜੀ ਨੇ ਇਹ ਸਾਧਨ ਦੱਸਿਆ, ਨਿਰਵਾਣ ਕੀਰਤਨ ਗਾਵ ਕਰਤੇਕਾ ਨਿਮਕ ਸਿੰਘ ਜਿਤ ਛੂਟਿਆ। ਸਹੀਆਂ ਮਰਦਾਨੇ ਨੇ ਆਪਣਾ ਰਵਾਜ ਉਠਾਇਆ ਕੀਰਤਨ ਕਰਨ, ਸ੍ਰੀ ਆਸਾ ਜੀ ਦੀ ਵਾਰ ਦਾ, ਆਸਾ ਜੀ ਦੀ ਵਾਰ ਮਨ ਚਿੱਤ ਲਗਾ ਕੇ ਰੋਵੇ ਦਾ ਕੀਰਤਨ ਕਰਨ, ਯਾਦ ਪਾਠ ਕਰਨਾ। ਜੇ ਨਿਸ਼ਕਾਮ ਹੋ ਕੇ ਕਰੇ ਤਾਂ ਵਿਵੇਕ ਦੀ ਬਾਤਾ ਹੈ, ਭਗਵਾਨ ਨੇ ਦਰਸ਼ਨ ਦਿੱਤੇ ਦੁਨੀਆਂ ਨੂੰ ਅੰਧਕਾਰ ਦੂਰ ਕਰਨ ਵਾਸਤੇ। ਮਰਦਾਨਾ ਸੁਰਦੀ ਟਿੱਕੀ ਚੜ੍ਹਨ ਸਾਰੀ ਆਸਾ ਜੀ ਦੀ ਵਾਰ ਦਾ ਭੋਗ ਪਾ ਦਿਆ ਕਰਦਾ ਸੀ, ਅਰਦਾਸ ਕਰ ਦਿੱਤੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਕਿਰਪਾ ਕਰੋ ਕਾਂ ਕਰੋ ਲੰਬਹੰਕਾਰ ਦਾ ਵਿਚਾਰ ਚੰਨਣ ਦੀ ਪੀਸ ਪ੍ਰਦਾਨ ਕਰੋ। ਨਮਸਕਾਰ ਕਰ ਦਿੱਤੀ, ਬੈਠ ਗਿਆ ਗੁਰੂ ਬਾਬਾ ਜੀ ਦੇ ਚਿਹਰੇ ਵੱਲ ਤੱਕਿਆ, ਜੋ ਕਿ ਜੇ ਸਮਾਧੀ ਵਿੱਚ ਚਾਹੁੰਦਾ ਹੈ, ਉਡੀਕਦਾ ਹੈ ਜਲਦੀ ਸਮਾਧੀ ਤੋਂ ਥਾਂ ਨੂੰ, ਕੋਈ ਗੱਲਬਾਤ ਕਰਾ ਮਨ ਨੂੰ ਪਰਛਾਣਾ। ਇਉਂ ਇਤਨੇ ਨੂੰ ਗੁਰੂ ਜੀ ਸਮਾਧੀ ਤੋਂ ਉਥਾਨ ਹੋਏ, ਇੱਧਰ ਉੱਧਰ ਤੱਕ ਕੇ ਚਾਰ ਫੇਰੇ ਨੂਰ ਹੀ ਨੂਰ ਤੱਕਿਆ ਜੋ ਹੈ। ਸੋ ਇਹਨਾਂ ਨੂੰ ਕੀ ਦੇਖਦਾ ਮਰਦਾਨਾ ਮਹਾਰਾਜ, ਤੋਂ ਸਾਹਮਣੇ ਕਾਲੀ ਗੋਲੀ ਅੰਧੇਰੀ ਆ ਰਹੀ ਹੈ, ਜਿਹਦੇ ਵਿੱਚ ਬੜੇ ਬੜੇ ਦਰਖਤ ਉੱਡਦੇ ਚਲੇ ਜਾ ਰਹੇ ਨੇ। ਜੀ ਦਰਖਤ ਉੱਡ ਸਕਦੇ ਹਨ, ਆਦਮੀ ਦੀ ਕੀ ਸੱਤਾ ਹੈ ਉਹਦੇ ਵਿੱਚ ਬਚ ਸਕੇ। ਗੁਰੂ ਜੀ ਕਹਿੰਦੇ ਮਰਦਾਨੇ ਆ ਡਰਨਾ, ਡਰਨਾ ਆਪਣੀ ਚਿੱਤ ਵਿਰਤੀ ਸਿਮਰਨ ਵਿੱਚ ਲਗਾ, ਉਸ ਪਾਸੋਂ ਖਿਆਲ ਰੋਕ ਲੈ। ਸਿਮਰਦਾਨੀ ਨੇਤਰ ਮੀਟ ਕੇ ਸਿਮਰਨ ਕਰਨਾ, ਵਾਹਿਗੁਰੂ ਕਰਨਾ ਸ਼ੁਰੂ ਕਰ ਦਿੱਤਾ। ਉਹ ਇਤਨੇ ਨੂੰ ਅੰਧੇਰੀ ਲੰਘ ਗਈ, ਫਿਰ ਕੀ ਦੇਖਦਾ, ਬੜੇ ਬੜੇ ਗੜੇ ਵਰਨੇ ਸ਼ੁਰੂ ਹੋ ਗਏ। ਇੱਕ ਲਫ਼ੀ ਬੜੇ ਬੜੇ ਗੜੇ ਵਰਦਨ ਗਰੀਬ ਨਿਵਾਜ, ਉਹ ਬਲਾਤ ਤੋਂ ਬਚੇ, ਇੱਕ ਸਿਰ ਵਿੱਚ ਲੱਗ ਗਿਆ, ਪ੍ਰਾਣ ਖਤਮ ਹੋ ਜਾਣਗੇ, ਰੋਜ਼ ਦਾ ਮਾਮਲਾ ਕਿਸੇ ਨੇ ਸੱਫਣ ਵੀ ਨਹੀਂ ਪਾਉਣਾ। ਗੁਰੂ ਜੀ ਨੇ ਕਿਹਾ ਮਰਦਾਨਾ ਘਬਰਾਣਾ, ਭਾਈ ਬਾਲ ਨੂੰ ਕਿਹਾ ਇਹ ਛੋਟੀ ਚਾਰ ਚੇਰੇ ਲਕੀਰ ਕੱਢਦੇ, ਉਹ ਗੜੇ ਗਿਰਦੇ ਤਾਂ ਹੁਣ ਲੇਕਿਨ ਉਹ ਲਕੀਰ ਤੋਂ ਬਾਹਰ ਗਿਰਦੇ ਹਨ, ਅੰਦਰ ਕੋਈ ਨਹੀਂ ਗਿਰਦਾ, ਉਹ ਵੀ ਲੰਘ ਗਏ। ਇਸਨੇ ਨੂੰ ਕੀ ਦੇਖਦਾ ਸਾਹਮਣੇ, ਬੜੀ ਭਿਆਨਕ ਵਿਸ਼ਾਲ ਸ਼ਕਲ ਵਾਲਾ, ਸੁਨਹਿਰੀ ਕੇਸ, ਖੱਡੀ ਜ਼ਬਾਨ, ਅਗਨ ਚਲਿਆ ਉਹਨੇ ਮਰ ਮਰ ਮੂੰਹ ਅੱਡੀ ਮਨ ਮੂੰਹ ਵਿੱਚ ਪਾ ਜਾਏਗਾ। ਉਹਨੂੰ ਦੇਖ ਕੇ ਮਰਦਾਨਾ ਬਹੁਤ ਡਰਿਆ ਗਈ ਆਵਾਜ਼, ਪਤਾ ਨਹੀਂ ਦੋ ਬਲਾਵਾਂ ਤੋਂ ਵਜੇ ਤੀਜੀ ਕੀ ਬੁਲਾ, ਕਿਹੋ ਜਿਹੇ ਥਾਂ ਆ ਬੈਠੇ, ਕਿਹੋ ਜਿਹਾ ਭਿਆਨਕ ਥਾਂ ਹੈ। ਸੋ ਇਹ ਤਾਂ ਪਤਾ ਨਹੀਂ ਭੂਤ ਹੈ, ਪ੍ਰੇਤ ਹੈ, ਦੇਵ ਹੈ ਜਾਂ ਕਿ ਦੈਤ ਹੈ, ਇਸਨੇ ਨਹੀਂ ਛੱਡਣਾ, ਜ਼ਰੂਰ ਖਾ ਜਾਣਾ ਹੈ। ਗੁਰੂ ਜੀ ਕਹਿੰਦੇ ਮਰਦਾਨੇ ਆ, ਭੂਤ ਨਹੀਂ ਕੋਈ, ਪ੍ਰੇਤ ਨਹੀਂ, ਭੂਤ ਪ੍ਰੇਤ ਆਦਮੀ ਵਿੱਚ ਹੀ ਹੁੰਦੇ। ਭੂਤ ਕਿਹਨੂੰ ਕਹਿੰਦੇ ਨੇ ਪਤਾ, ਭੂਤ ਉਹਨਾਂ ਨੂੰ ਕਹਿੰਦੇ ਨੇ ਜਿਹਨਾਂ ਦੀ ਭੂਤ ਵਿਰਤੀ ਪ੍ਰਦਾਨ ਹੈ।
ಸಾಧನ ಸೇವಿಗೆ ಕೂತಕಿ ಮನ್ಕೇನೆ ಜಯ ಕುಲ ಸಾಧನ ಸೇವಿಗೆ ಅರ್ಕಿ ಪೂಜಾ ನಾಹಿ ಸೇ ಕರ್ಮ ರಕ್ಷಾರ್ಥ ಕೂತ ಬಸ ਦੇ ਪੈਰਾਂ ਦੀ ਸੇਵਾ ਨਹੀਂ ਹੁੰਦੀ ਔਰ ਪਰਮੇਸ਼ਰ ਦਾ ਸਗਨ ਨਹੀਂ ਹੁੰਦਾ ਉਹ ਘਰ ਸ਼ਮਸ਼ਾਨ ਭੂਮਿਕਾ ਹੈ ਮੁਰਮੀਆਂ ਹੈ ਉਹਦੇ ਵਿੱਚ ਰਹਿਣ ਵਾਲੇ ਆਦਮੀ ਭੂਤਨੇ ਹਨ ਜਨਾਨੀਆਂ ਭੂਤਣੀਆਂ ਹਨ ਉਹਨਾਂ ਨੂੰ ਕਹਿੰਦੇ ਨੇ ਭੂਤਤਾ ਇਹਨਾਂ ਦੀ ਭੂਤ ਬਿਰਤੀ ਪ੍ਰਧਾਨ ਹੈ ਇਸ ਘਰ ਦੇ ਵਿੱਚ ਪਰਮੇਸ਼ਰ ਦੇ ਪੈਰਾਂ ਦੇ ਚਰਨ ਤੋਂ ਚਿੱਕੜ ਹੋਇਆ ਰਹਿੰਦਾ ਹੈ ਨਾਮ ਦੀ ਧੁਨੀ ਬਾਣੀ ਦੀ ਧੁਨੀ ਉੱਠਦੀ ਰਹਿੰਦੀ ਹੈ ਉਹ ਘਰ ਨੂੰ ਬੈਕੁੰਠ ਰੂਪ ਦੱਸੇ ਹੈ ਹਾਂਜੀ ਇਨਸਾਨਾਂ ਵਿੱਚ ਹੀ ਦੇਵਤੇ ਵੀ ਹਨ ਭੂਤ ਵੀ ਹਨ ਪਸ਼ੂ ਵੀ ਹਨ ਜਿਨ੍ਹਾਂ ਦੀ ਪਸ਼ੂ ਬਿਰਤੀ ਪ੍ਰਧਾਨ ਹੈ ਖਾ ਲੈਣਾ ਪੀ ਲੈਣਾ ਇੱਦਾਂ ਜ਼ਿਆਦਾ ਕੁਛ ਵੀ ਨਹੀਂ ਉਹਨਾਂ ਨੂੰ ਪਸ਼ੂ ਕਿਹਾ ਜਾਂਦਾ ਪਸ਼ੂ ਵੀ ਤਾਂ ਆਪਣਾ ਪੇਟ ਭਰ ਲੈਣ ਦੂਜੇ ਦੀ ਪਸ਼ੂ ਖੋ ਕੇ ਉਹਨਾਂ ਨੂੰ ਪਸ਼ੂ ਹੈਵਾਨ ਕਹਿੰਦੇ ਹੈਵਾਨੀਆਂ ਤੋਂ ਉੱਚੇ ਨਹੀਂ ਉੱਠੇ ਭੂਤ ਕਹਿਣ ਜਿਹਨੇ ਭੂਤ ਬਿਰਤੀ ਪ੍ਰਧਾਨ ਹਰੇਕ ਸ਼ਖਸ ਦੇ ਨਾਲ ਚਲਾਕੀ ਕਰਨੀ ਛੜ ਕਰਨਾ ਤਾਂ ਸਭੀ ਕਰੇ ਨੂੰ ਭੂਤ ਕਿਹਾ ਜਾਂਦਾ ਭਾਵੇਂ ਸਰੀਰ ਇਨਸਾਨ ਦਾ ਹੀ ਹੈ ਮੈਨ ਐਨੀਮਲ ਮੈਨ ਸੁਪਰਮੈਨ ਦੇਵਤਾ ਉਹਨੂੰ ਹੁੰਦਾ ਜਿਹਦੇ ਵਿੱਚ ਦੈਵੀ ਗੁਣ ਪ੍ਰਧਾਨ ਹੈ ਪਰਮੇਸ਼ਰ ਦੀ ਬੰਦਗੀ ਕਰਨੀ ਸਭ ਦਾ ਭਲਾ ਚਾਹੁਣਾ ਸਭ ਦੇ ਪਰਮੇਸ਼ਰ ਦੇਖਣਾ ਦੁਨੀਆਂ ਦੇ ਭਲੇ ਦੇ ਵਾਸਤੇ ਆਪਣਾ ਕੋਸ਼ਿਸ਼ ਕਰਨੀ ਉਹਨਾਂ ਨੂੰ ਦੇਵਤਾ ਕਹਿੰਦੇ ਦੈਵੀ ਗੁਣ ਪ੍ਰਧਾਨ ਜੀ ਦੇ ਵਿੱਚ ਸੋ ਇਸੇ ਤਰ੍ਹਾਂ ਮਨੁੱਖਾਂ ਦੇ ਵਿੱਚ ਹੀ ਦੇਵਤੇ ਵੀ ਹਨ ਆਦਮੀ ਵੀ ਹਨ ਤੇ ਪਸ਼ੂ ਵੀ ਹਨ ਐਨੀਮਲ ਮੈਨ ਪਸ਼ੂ ਉਹਨਾਂ ਨੂੰ ਕਹਿੰਦੇ ਜਿਹੜੇ ਖਾ ਲੈਣਾ ਪੀ ਲੈਣਾ ਇੱਦਾਂ ਜ਼ਿਆਦਾ ਕੁਛ ਵੀ ਨਹੀਂ ਭਾਵੇਂ ਕਿਸੇ ਡੱਕੋ ਕੇ ਖਾਓ ਚੋਰੀਆਂ ਕਰਕੇ ਖਾਓ ਧਾਰੇ ਮਾਰ ਕੇ ਖਾਓ ਆਦਮੀ ਉਹਨੂੰ ਕਹਿੰਦੇ ਆਪਣੇ ਸਰਗ ਨੂੰ ਪਹਿਚਾਣਦਾ ਆਪਣੇ ਹੱਕ ਨੂੰ ਪਹਿਚਾਣਦਾ ਦੇਵਤਾ ਹੈ ਜਿਹਦੀ ਦੈਵੀ ਗੁਣ ਪ੍ਰਧਾਨ ਹਨ ਜਿਹਦੀ ਉਹਨੇ ਦੇਵਤਾ ਬਿਰਤੀ ਪ੍ਰਧਾਨ ਹੈ ਤਾਂ ਉਹ ਦੁਨੀਆਂ ਆਉਣਾ ਦੇਵਤਾ ਉਹਨਾਂ ਪੁਰਸ਼ਾਂ ਦਾ ਵੀ ਸਫਲਾ ਹੈ ਜਿਹਨਾਂ ਵਿੱਚ ਦੈਵੀ ਗੁਣ ਪ੍ਰਧਾਨ ਇਹਦੇ ਆਸਰੇ ਦੈਵੀ ਗੁਣਾਂ ਦੇ ਆਸਰੇ ਹਿਰਦੇ ਵਿੱਚ ਵਾਹਿਗੁਰੂ ਵਿੱਚ ਛੁਪਿਆ ਹੋਇਆ ਪ੍ਰਗਟ ਹੋ ਕੇ ਇਹ ਸਾਰੇ ਦੁੱਖਾਂ ਤੋਂ ਬਰੀ ਹੁੰਦਾ ਹੈ ਇਸ ਵਾਸਤੇ ਮਨੁੱਖਾਂ ਦੇ ਲਈ ਤਾਂ ਕਿ ਹਾਂ ਜਦੋਂ ਮਰਦਾਨੇ ਨੇ ਇੱਕ ਵਾਰ ਪਤਾ ਨੀ ਭੂਤ ਹੈ ਨਾਲਾ ਪ੍ਰੇਤ ਹੈ ਜਾਂ ਦੇਵ ਹੈ ਦੈਤ ਹੈ ਕਿਵੇਂ ਇਹਨੂੰ ਅੱਡੀਆਂ ਦਾ ਹੈ ਇਸਨੇ ਤਾਂ ਖਾ ਜਾਣਾ ਛੱਡਣਾ ਨੀ ਗੁਰੂ ਜੀ ਕਹਿਣਾ ਘਬਰਾਉਣਾ ਦੇਖ ਰੰਗ ਕਰਤਾਰ ਦੇ ਇਤਨੇ ਉਹ ਜਿਸ ਨੂੰ ਭੂਤ ਪ੍ਰੇਤ ਕਹਿੰਦਾ ਅਸੀਂ ਮਰਦਾਨਾ ਸਾਹਮਣੇ ਆਇਆ ਅਸੀਂ ਗੁਰੂ ਜੀ ਦੇ ਅੱਗੇ ਅਸ਼ਟਾਂਗ ਦੰਡਵਤ ਕੀਤੀ ਇੱਥੇ ਅੰਗ ਲਾ ਕੇ ਲੰਮਾ ਪੈ ਕੇ ਨਮਸਕਾਰ ਕਰਨੀ ਉਹਨੂੰ ਅਸ਼ਟਾਂਗ ਦੰਡਵਤ ਕਹਿੰਦੇ ਹਨ ਸੋ ਨਮਸਕਾਰ ਦੀਆਂ ਕਈ ਕਿਸਮਾਂ ਹਨ ਇਹ ਸਭ ਪੇਟੀਆਂ ਸਰਦਾਰ ਉੱਥੇ ਹੁੰਦੀ ਹੈ ਨਮਸਕਾਰ ਕਰਕੇ ਅੱਗੇ ਗੱਲ ਵਿੱਚ ਪੱਲਾ ਪਾ ਕੇ ਖਲੋ ਗਿਆ ਅਰਜ਼ ਕੀ ਗੁਰੂ ਜੀ ਨੇ ਪੁੱਛਿਆ ਤੂੰ ਕੌਣ ਹੈ ਉਸਨੇ ਅਰਜ਼ ਕੀਤੀ ਮਹਾਰਾਜ ਆਪਦਾ ਯੁੱਗ ਦੇ ਤਾਰਕ ਹੋ ਮੈਂ ਯੁੱਗ ਦਾ ਰਾਜਾ ਹਾਂ ਇਹਨੇ ਕੱਲ ਯੁੱਗ ਹਾਂ ਕਿਉਂ ਆਇਆ ਹੈ ਕਿਸ ਵਾਸਤੇ ਆਇਆ ਹੈ ਮਹਾਰਾਜ ਪਹਿਲੇ ਜੋ ਅੰਧੇਰੀ ਸੀ ਇਹ ਵੀ ਮੇਰੇ ਵੱਲੋਂ ਸ਼ਰਾਰਤ ਸੀ ਇਸ ਇਲਾਵਾ ਜੋ ਦਰੋਦਰ ਉਹ ਵੀ ਮੇਰੀ ਵੱਲੋਂ ਸਨ ਤੇ ਇਹ ਸ਼ਕਲ ਤਾਰ ਕੇ ਆਪਦੀ ਸ਼ਰਨ ਆਏ ਆਪ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਚੱਲ ਰਹੇ ਅਖੀਰ ਆਪਦੀ ਸ਼ਰਨ ਆਇਆ ਮੇਰਾ ਵੀ ਕੁਛ ਭਲਾ ਕਰੋ ਤੇ ਮੈਂ ਮੇਰਾ ਵੀ ਉਧਾਰ ਹੋਵੇ ਗੁਰੂ ਜੀ ਨੇ ਪੁੱਛਿਆ ਤੂੰ ਕੀ ਸੇਵਾ ਕਰੇਂਗਾ ਤੇਰਾ ਭਲਾ ਕਹਿੰਦਾ ਸਾਨੂੰ ਸੇਵਾ ਦੀ ਤਾਂ ਕੋਈ ਲੋੜ ਨਹੀਂ ਉਹ ਕਹਿੰਦਾ ਹਾਂ ਮਹਾਰਾਜ ਠੀਕ ਹੈ ਆਪ ਨਿਰਚਾਹ ਹੋ ਨਿਸ਼ਚਿਤ ਹੋ ਜਿਵੇਂ ਹੋਰ ਲੋਕਾਂ ਦਾ ਆਪਣੀ ਇੱਛਾ ਨਹੀਂ ਸੇਵਾ ਦੀ ਪਰ ਉਹ ਸੇਵਾ ਕਰਕੇ ਆਪਣਾ ਭਲਾ ਕਰਦੇ ਹਨ ਇਸੇ ਤਰ੍ਹਾਂ ਮੇਥੋਂ ਵੀ ਸੇਵਾ ਲਓ ਆਪ ਕੀ ਸੇਵਾ ਦੀ ਗੁਰੂ ਜੀ ਨੇ ਪੁੱਛਿਆ ਕਹਿੰਦਾ ਮਹਾਰਾਜ ਆਪ ਅਗਲੀਆਂ ਜੰਗਲਾਂ ਦੀਆਂ ਵਾਲਾਂ ਵਿੱਚ ਫਿਰਦੇ ਮੈਨੂੰ ਹੁਕਮ ਕਰੋ ਆਪ ਦੁਕਾਨ ਚੰਦਰ ਪਹਿਲਾਂ ਹੀ ਚੰਗੇ ਚੰਗੇ ਮਕਾਨਾਂ ਤਿਆਰ ਕਰਦੇ ਹਰੀਰ ਲਾਲ ਦੁਆਰਾ ਦਰਦ ਮਕਾਨ ਤਿਆਰ ਕਰਦੇ ਕਰਾਂਗਾ ਉਹਨਾਂ ਵਿੱਚ ਆ ਕੇ ਆਪ ਨਿਵਾਸ ਕਰਿਆ ਕਰੋ ਗੁਰੂ ਜੀ ਨੇ ਸ੍ਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਜਿਹਦੇ ਵਿੱਚ ਗੁਰੂ ਜੀ ਨੇ ਸਭ ਤੋਂ ਵੱਡਾ ਸੁੱਖ ਮਨ ਦੀ ਸ਼ਾਂਤੀ ਰੱਖੀ ਸਭ ਨਾਲ ਮੰਨਿਆ ਇਹ ਜਿਹੜੀ ਹੈ ਨਾਮ ਤੋਂ ਬਿਨਾਂ ਕਿਸੇ ਵਸਤੂ ਵਿੱਚ ਪ੍ਰਾਪਤੀ ਨਹੀਂ ਹੋ ਸਕਦੀ ਗੁਰੂ ਜੀ ਨੇ ਜਿਸ ਵਕਤ ਕਲ ਜੀ ਨੇ ਕਿਹਾ ਗੁਰੂ ਜੀ ਨੇ ਸ਼ਾਂਤੀ ਨੂੰ ਮੁੱਖ ਰੱਖਦਿਆਂ ਹੋਇਆ ਉਸਨੇ ਪਹਿਲੀ ਇੰਟਰਵਿਊ ਕਾਰਨ ਕਰਕੇ ਇਹ ਜਵਾਬ ਦਿੱਤਾ ਆਪ ਨੇ ਫਰਮਾਇਆ ਸੀ ਵੀ ਚਲੋ ਚਾਰ ਦੇ ਲੱਛਣ ਹੋਣਗੇ, ਤਾਂ ਜੋ ਤੁਹਾਨੂੰ ਦੱਸਣਗੇ ਦਸ਼ਨਾਨ ਤਾਂ ਪਹਿਲਾਂ ਸਾਨੂੰ ਕੁਛ ਨਹੀਂ ਗਿਆ ਸਮਝਾ ਦਿੱਤਾ, ਜੋ ਚੰਗੀ ਗੱਲ ਹੈ। ਸੋ ਇਹ ਦੱਸਣ ਸੰਤੇ ਤੁਹਾਨੂੰ ਆਪਣਾ ਅੰਡਰਸਟਾਂਡ ਦੱਸੋ ਪਹਿਲੇ ਜੇ ਰਿਸ਼ਤੇ ਤਾਂ ਮਿਲਦੇ ਮੈਨੇ ਇੱਕ ਹੰਸ ਦੱਸਿਆ ਸਫੇਦ ਰੰਗ ਦੇ ਅੱਖਾਂ ਤੇ ਤਰਾਂ ਕੀੜੇ ਮਾਰੇ ਇਹ ਕਹਿੰਦੇ ਚਲੋ ਚਾਰ ਦੇ ਗੁਰਦਵਾਰਾਂ ਦੇ ਲੱਛਣ ਹਨ। ਹਾਥੀ ਗੁੱਸੇ ਦੋਸ਼ ਹੁੰਦਾ ਸੱਚੇ ਗੁੱਸੇ ਦਿਨ ਤੋਂ ਵੱਡੀ ਲਿਆ ਕਰ। ਸੋ ਤੀਸਰੇ ਅਗਨੀ ਕਹਿੰਦੇ ਮੈਂ ਇੱਕ ਗਊ ਦੇਖੀ ਆਪਣੀ ਬੱਚੀ ਨੂੰ ਜਿੰਦੀ ਇਹ ਕਲੂ ਕਾਲ ਦੇ ਵਿੱਚ ਲੋਕੀ ਲੜਕੀਆਂ ਦਾ ਪੈਸਾ ਲਿਆ ਕਰ ਰਿਸ਼ਤੇ ਦੂਰ ਜਾ ਕੇ ਤਿਆਰ ਹੋ ਗਏ ਨੇੜੇ ਜਾ ਰਹੇ। ਸੋ ਪੰਨੇ ਸਹਿਦੇਵ ਕਹਿੰਦੇ ਮੈਂ ਇੱਕ ਬੜਾ ਪਹਾੜ ਪਹਾੜ ਉਹਦੇ ਵਿੱਚ ਹਜ਼ਾਰਾਂ ਮੀਲ ਦਾ ਪੱਥਰ ਉੱਡਦਾ ਦੇਖੇ ਜਿਹੜੇ ਜਿਹੜੇ ਕੋਨੇ ਚੀਨ ਦੁਆਰਾ ਦੇ ਦਰਸ਼ਨ ਪੰਡਾ ਤੋਂ ਚਲਾ ਤਾਂ ਇਸੇ ਦਰਸ਼ਨ ਅਸੀਂ ਰੋਕਣ ਦੀ ਸਮਰੱਥਾ ਨਾ ਰੱਖੀ। ਅਸੀਂ ਇੱਕ ਸ਼ੂਟਿੰਗ ਟੀਲਾ ਘਰ ਆ ਉਹਦੇ ਆ ਕੇ ਖੜ ਗਏ ਚੜ ਕੇ ਕਹਿ ਰਹੇ ਹਾਂ ਕਈ ਕਾਲ ਦੇ ਵਿੱਚ ਮੈਨੂੰ ਦਰਠਾ ਰਹੇ ਕਿਵੇਂ ਆਪਣੀ ਸਾਧਨ ਕਰਕੇ ਅਖਿਤ ਕਰਨ ਦਾ ਪਾਠ ਕੀਤਾ ਜਾਏਗਾ ਲੇਕਿਨ ਉਹਨਾਂ ਦੁਆਰਾ ਮਨ ਸੁਖੀ ਹੋਏਗਾ ਮਨ ਅਖਿਤ ਹੋਵੇਗਾ ਮਨ ਦੇ ਆਸਰੇ ਸ਼ੁਭਨ ਟੀਲਾ ਖਾਓ ਸੁਖਿਤ ਖਰਮਾਨ ਹਰ ਮਨ ਵਾਸਤੇ ਮਨ ਦੇ ਆਪਣੇ ਹਾਰ ਤੇ ਬਾਕੀ ਜਿਹੜੇ ਜਿਹੜੇ ਤੁਸੀਂ ਬਹੁਤ ਸਾਧਨ ਉਹਨਾਂ ਦੁਆਰਾ ਮਨ ਨਹੀਂ ਟੇਕੇਗਾ ਤਾਂ ਕਲੂਕਾਰ ਦੇ ਜਿਹੜੇ ਮਨ ਦੀ ਮਾਨ ਦੀ ਮਹੱਤਤਾ ਹੋਈ ਕਲੂਕਾਰ ਦੇ ਵਿੱਚ ਸੋ ਉਸ ਮਾਨ ਨੂੰ ਜਪਾਉਣ ਵਾਸਤੇ ਗੁਰੂ ਨਾਨਕ ਜੀ ਦਾ ਅਵਤਾਰ ਹੋ ਕੇ ਸਨਮਾਨ ਕੀਤਾ ਉਹਨਾਂ ਜਿੱਦਾਂ ਦਾ ਧਰਮ ਹੈ ਕਰਮ ਕੀ ਹਰਨਾਮਾ ਜਿਹਦਾ ਜਿਹਦਾ ਆਪਣਾ ਧਰਮ ਹੈ ਸੋਧ ਦੇਖੋ ਸੁਣਨਾ ਕੋਸ਼ਿਸ਼ ਕਰੋ ਪੰਜਾਬ ਦਾ ਛੇ ਮਹੀਨੇ ਤਕਰੀਬਨ ਪੰਜਾਬ ਤੋਂ ਜਿਹਨਾਂ